ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਤੋਂ ਮੈਂ ਹਾਂ ਪਤਰਸ ਮਸੀ। 25 ਅਪ੍ਰੈਲ ਨੂੰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਐਨਜ਼ੈਕ ਡੇ ਮਨਾਇਆ ਜਾਣਾ ਹੈ ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਆਸਟ੍ਰੇਲੀਅਨ ਆਰਮੀ ਦੇ ਵਿੱਚ ਵੱਖ ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਉਂਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸ਼ਾਂਤੀ ਸੰਘਰਸ਼ਾਂ ਦੇ ਵਿੱਚ, ਔਰ ਖਾਸ ਤੌਰ ਤੇ ਜਿਹੜੀਆਂ ਸੰਸਾਰ ਜੰਗਾਂ ਹੋਈਆਂ ਨੇ, ਵਿਸ਼ਵ ਯੁੱਧ ਜਿਹੜੇ ਹੋਏ ਨੇ ਉਹਨਾਂ ਦੇ ਵਿੱਚ ਜਿਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ, ਉਹਨਾਂ ਯੋਧਿਆਂ ਨੂੰ ਯਾਦ ਕਰਨ ਦੇ ਵਾਸਤੇ ਇਹ ਦਿਨ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ। ਔਰ ਖਾਸ ਤੌਰ ਤੇ ਜਿਹੜੇ ਇਸ ਵਕਤ ਸਾਡੇ ਭਾਰਤੀ ਮੂਲ ਦੇ ਜਵਾਨ ਜਿਹੜੇ ਆਸਟ੍ਰੇਲੀਅਨ ਆਰਮੀ ਦੇ ਵਿੱਚ ਹੈਗੇ ਆ, ਉਹਨਾਂ ਦੇ ਵਾਸਤੇ ਇਸ ਦਿਨ ਦੀ ਕਿੰਨੀ ਕੁ ਮਹੱਤਤਾ ਹੈਗੀ ਹੈ ਜਾਂ ਉਹ ਇਸ ਦਿਨ ਨੂੰ ਕਿਵੇਂ ਸੈਲੀਬ੍ਰੇਟ ਕਰਦੇ ਆ, ਉਹਨਾਂ ਦੇ ਕੀ ਕੁਝ ਵਿਚਾਰ ਹੁੰਦੇ ਨੇ, ਕੀ ਕੁਝ ਭਾਵਨਾਵਾਂ ਹੁੰਦੀਆਂ ਨੇ ਇਸ ਦਿਨ ਦੇ ਮੌਕੇ ਚ, ਉਹ ਜਾਣਨ ਦੇ ਵਾਸਤੇ ਇਸ ਵਕਤ ਸਾਂਝ ਪਾਈ ਹੈ ਜਿਨ੍ਹਾਂ ਦੇ ਨਾਲ ਅਸੀਂ ਉਹ ਪਰਸੋਂ ਹੈਗੇ ਨੇ, ਮਨਪ੍ਰੀਤ ਸਿੰਘ ਜੀ ਜਿਹੜੇ ਕਿ ਆਸਟ੍ਰੇਲੀਅਨ ਆਰਮੀ ਦੇ ਵਿੱਚ ਹੈਗੇ ਨੇ, ਉੱਥੇ ਬੇਸ ਨੇ, ਉੱਥੇ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਮਨਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਪਹਿਲਾਂ SBS ਪੰਜਾਬੀ ਤੇ।
ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ, ਦੂਜੀ ਵਾਰ ਫਿਰ ਸਾਰੇ ਸਰੋਤਿਆਂ ਦੇ ਸਾਹਮਣੇ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ
ਜੀ। ਮਨਪ੍ਰੀਤ ਜੀ, ਜਿਵੇਂ ਕਿ ਐਨਜ਼ੈਕ ਡੇ ਅਗਲੇ ਦਿਨਾਂ ਦੇ ਵਿੱਚ ਮਨਾਇਆ ਜਾਣਾ ਹੈ, ਤੁਸੀਂ ਇਸ ਵਕਤ ਆਸਟ੍ਰੇਲੀਅਨ ਆਰਮੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਹੋ, ਕਿਵੇਂ ਇਸ ਦਿਨ ਨੂੰ ਤੁਸੀਂ ਮਨਾਉਂਦੇ ਹੋ, ਕੀ ਕੁਝ ਭਾਵਨਾਵਾਂ ਉਸ ਦਿਨ ਹੁੰਦੀਆਂ ਨੇ ਤੁਹਾਡੀਆਂ?
ਭਾਵਨਾਵਾਂ ਇਦਾਂ ਵੀ ਪੂਰਾ ਪਿਆਰ ਦੇ ਨਾਲ, ਜਿਦਾਂ ਯਾਦ ਕਰੀਦਾ ਆਪਣੇ ਯੋਧਿਆਂ ਨੂੰ ਜਿਨ੍ਹਾਂ ਨੇ ਜਾਨਾਂ ਵਾਰੀਆਂ ਪ੍ਰਵਾਨ ਕੀਤੀ ਆਪਣੀ ਜਾਨਾਂ ਦੀ, ਤੇ ਉਹਨਾਂ ਨੇ ਇਸ ਮੁਲਕ ਵਾਸਤੇ, ਆਸਟ੍ਰੇਲੀਆ ਵਾਸਤੇ ਵੀ, ਤੇ ਭਾਵੇਂ ਉਹ ਅਲਾਇੰਸ ਸੀ ਉਸ ਵੇਲੇ, ਭਾਵੇਂ ਬ੍ਰਿਟਿਸ਼ ਦੇ ਨਾਲ ਇੰਡੀਅਨ, ਤੇ ਜੋ ਵੀ ਸ਼ਹੀਦ ਦਾ ਦਰਜਾ ਕਦੀ ਘਾਟਿਆ ਵੱਧ ਨਹੀਂ ਹੁੰਦਾ, ਸ਼ਹੀਦ ਸ਼ਹੀਦ ਹੁੰਦਾ ਵੇ
ਜੀ।
ਤੇ ਆਪਾਂ ਹਮੇਸ਼ਾ ਸਾਰੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ ਜੀ, ਯਾਦ ਕਰਦੇ ਹਾਂ
ਜੀ। ਦੀਦੀ, ਤੁਸੀਂ ਕਿੰਨੇ ਕੁ ਵਰੇ ਹੋ ਗਏ ਨੇ ਜੀ ਤੁਹਾਨੂੰ ਆਸਟ੍ਰੇਲੀਅਨ ਆਰਮੀ ਦੇ ਵਿੱਚ ਸੇਵਾਵਾਂ ਨਿਭਾਉਂਦੇ ਹੋਏ?
ਮੈਂ ਤਕਰੀਬਨ 11 ਸਾਲ ਹੋ ਗਏ, 2013 ਦੇ ਵਿੱਚ ਮੈਂ ਜੁਆਇਨ ਕੀਤੀ ਸੀ ਜੀ
ਜੀ,
ਤੇ ਤਕਰੀਬਨ 11 ਸਾਲ ਹੋ ਚੱਲੇ, ਤੇ ਹੁਣ ਮੈਂ ਇਸ ਵੇਲੇ ਕਾਰਪੋਰੇਟ ਰੈਂਕ ਤੇ ਹੈਗਾ
ਜੀ। ਜੀ ਜੀ, ਤੇ ਉਸ ਦਿਨ ਜਿਹੜਾ ਖਾਸ ਤੌਰ ਤੇ ਵਿਸ਼ੇਸ਼ ਦਿਨ ਹੁੰਦਾ ਹੈ ਨਾ ਜੀ, ਜਦੋਂ ਅਸੀਂ ਯਾਦ ਕਰਦੇ ਉਹਨਾਂ ਯੋਧਿਆਂ ਨੂੰ, ਫਿਰ ਜਿਹੜੀ ਸਵੇਰ ਦੀ ਪਰੇਡ ਤੋਂ ਲੈ ਕੇ ਪੂਰਾ ਦਿਨ ਦੀਆਂ ਹੋਰ ਕੀ ਕੁਝ ਗਤੀਵਿਧੀਆਂ ਹੁੰਦੀਆਂ ਨੇ ਜੀ ਫਿਰ?
ਹਾਂਜੀ, ਤੇ ਸਟਾਰਟਿੰਗ ਜਿਹੜੀ ਸਭ ਤੋਂ ਪਹਿਲਾਂ ਸਵੇਰ ਨੂੰ ਡੌਨ ਸਰਵਿਸ ਹੁੰਦੀ ਹੈ
ਜੀ,
ਤੇ ਡੌਨ ਸਰਵਿਸ ਦੇ ਵਿੱਚ ਸਾਰੇ ਜਿੱਦਾਂ ਰੀਸਲਿੰਗ ਵਗੈਰਾ ਜੇ ਕਰਨੀ ਹੈ ਜਾਂ ਜੋ ਵੀ ਕੈਟ ਆਫ ਲੈਕ ਪਾਰਟੀ ਆ, ਤੇ ਉਹ ਸਾਰੇ ਉਸ ਵੇਲੇ ਉਹਨਾਂ ਯਾਦ ਕਰੀਦਾ ਹੁੰਦਾ, ਤੇ ਉਸ ਤੋਂ ਬਾਅਦ ਜਿਹੜੀ ਆ ਪਰੇਡ ਹੁੰਦੀ ਆ, ਆਲਮੋਸਟ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਹੁੰਦੀ ਹੈ
ਜੀ,
ਤੇ ਸਭ ਤੋਂ ਪਹਿਲਾਂ ਡੌਨ ਸਰਵਿਸ, ਡੌਨ ਸਰਵਿਸ ਤੋਂ ਬਾਅਦ ਕੋਈ ਜਿਹੜੀਆਂ ਆਰਮੀ ਦੀਆਂ, ਏਅਰ ਫੋਰਸ ਦੀਆਂ, ਨੇਵੀ ਦੀਆਂ ਜਿਹੜੀ ਯੂਨਿਟਸ ਨੇ ਉਹ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਾ ਕੇ ਪਰੇਡ ਕਰਦੀਆਂ, ਜਿੱਦਾਂ ਵੀ ਉਸ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਪ੍ਰੋਗਰਾਮ ਨੂੰ ਲੀਕ ਦੇਣ, ਤੇ ਜਿੱਦਾਂ ਸਾਡੇ ਇੱਥੋਂ ਦਾ ਸ਼ਡਿਊਲ ਹੈਗਾ ਵੇ, ਅਸੀਂ ਹਰ ਸਾਲ ਡੌਨ ਸਰਵਿਸ ਕਰਦੀ ਆਪਣੀ ਯੂਨਿਟ ਦੇ ਨਾਲ, ਤੇ ਫਿਰ ਉਸ ਤੋਂ ਬਾਅਦ ਜਾ ਕੇ ਸਿਟੀ ਦੇ ਵਿੱਚ ਜਾ ਕੇ ਪਰੇਡ ਕਰਦੀ
ਜੀ। ਅੱਛਾ, ਯੂਨਿਟ ਦੇ ਨਾਲ ਜਦੋਂ ਪਰੇਡ ਹੁੰਦੀ ਹੈ, ਜਦੋਂ ਵਿੱਚ ਤੁਸੀਂ ਭਾਰਤੀ ਮੂਲ ਦੀ ਇੱਕ ਆਈਡੈਂਟੀ ਦੇ ਨਾਲ ਜਦੋਂ ਖੜੇ ਹੁੰਦੇ ਹੋ, ਔਰ ਜਦੋਂ ਸਾਹਮਣੇ ਸਕਰੀਨ ਦੇ ਉੱਤੇ ਭਾਰਤੀ ਮੂਲ ਦੇ ਉਹਨਾਂ ਯੋਧਿਆਂ ਦਾ ਜ਼ਿਕਰ ਹੁੰਦਾ ਹੈ, ਮੈਂ ਉਹ ਭਾਵਨਾਵਾਂ ਜਾਣਨੀਆਂ ਚਾਹੁੰਦੀ ਹਾਂ, ਉਦੋਂ ਫਿਰ ਕਿੰਨਾ ਕੁ ਫਖਰ ਮਹਿਸੂਸ ਹੁੰਦਾ ਜੀ?
ਪੂਰਾ ਛਾਤੀ ਦੁਗਣੀ ਹੋ ਜਾਂਦੀ ਹੈ ਜੀ ਉਸ ਵੇਲੇ, ਨਾਲੇ ਅਸੀਂ ਦੱਸ ਸਕਦੇ ਹੈਗੇ ਹਾਂ ਕਿ ਭਾਈ ਅਸੀਂ ਇੱਥੇ ਨਵੇਂ ਨਹੀਂ ਹੈਗੇ, ਅਸੀਂ ਬਹੁਤ ਚਿਰ ਤੋਂ ਹੈਗੇ ਹਾਂ, ਤੁਹਾਡੇ ਨਾਲ ਜੁੜੇ ਹੋਏ ਹਾਂ, ਭਾਵੇਂ ਠੀਕ ਹੈ ਪਹਿਲਾਂ ਘੱਟ ਲੋਕ ਸੀਗੇ ਆਪਣੇ ਸਿੱਖ ਲੋਕ, ਜਿੱਦਾਂ ਦਸਤਾਰ ਬੰਨੀ ਹੋਈ ਘੱਟ ਲੋਕ ਸੀਗੇ, ਹੁਣ ਦਿਨੋ ਦਿਨ ਕਾਫੀ ਆ ਰਹੇ ਨੇ
ਜੀ,
ਤੇ ਪਰ ਹੌਲੀ ਹੌਲੀ ਉਹਦੇ ਨਾਲ ਕੀ ਹੁੰਦਾ ਕਿ ਸਾਡਾ ਪਤਾ ਲੱਗਦਾ ਕਿ ਅਸੀਂ ਨੇਰਾ ਪੂਰਾ ਇੱਥੇ ਟੈਕਸੀ ਚਲਾਉਣ ਜਾਂ ਬੱਸ ਚਲਾਉਣ ਵਾਸਤੇ ਨਹੀਂ ਆਏ ਹੈਗੇ
ਜੀ,
ਅਸੀਂ ਇੱਥੇ ਤੇ ਹਰ ਤਰੀਕੇ ਦੇ ਕੰਮ ਕਰਨ ਵਾਸਤੇ, ਤੁਹਾਡੇ ਨਾਲ ਮੋਢੇ ਦੇ ਮੋਢਾ ਨਾਲ ਰਲਾਉਣ ਵਾਸਤੇ ਆਏ ਹੈਗੇ ਆ, ਤੇ ਅਸੀਂ ਰਲਾ ਸਕਦੇ ਹੈਗੇ, ਸਾਡਾ ਸਾਡੀ ਹਿਸਟਰੀ ਹੈ ਸਾਡੇ ਖੂਨ ਵਿੱਚ
ਜੀ ਜੀ ਜੀ,
ਸਮਝੋ ਸਾਡੀ ਆਈਡੈਂਟੀ ਵਾਸਤੇ ਵੀ ਕੰਮ ਕਰਦਾ ਹੈਗਾ ਵੇ, ਤੇ ਦੂਜਾ ਆਪਣੇ ਆਪ ਨੂੰ ਪ੍ਰਾਊਡ ਫੀਲ ਹੁੰਦਾ
ਜੀ। ਦੀਦੀ, ਤੇ ਮਨਪ੍ਰੀਤ ਜੀ, ਤੁਹਾਡਾ ਕਿਵੇਂ ਸਬੱਬ ਬਣਿਆ ਸੀ ਆਸਟ੍ਰੇਲੀਅਨ ਆਰਮੀ ਵੱਲ ਆਉਣ ਦਾ?
ਇੱਧਰ ਆਰਮੀ ਦਾ ਨਾ ਮੇਰਾ ਸ਼ੁਰੂ ਤੋਂ ਹੀ ਮਨ ਸੀਗਾ, ਇੰਡੀਆ ਦੇ ਵਿੱਚ ਵੀ ਮਨ ਸੀਗਾ, ਪਰ ਕੁਝ ਕਾਰਨਾਂ ਕਰਕੇ, ਪਰਿਵਾਰਕ ਕਾਰਨਾਂ ਕਰਕੇ ਤੇ ਮੈਂ ਇੰਡੀਆ ਵਿੱਚ ਜੁਆਇਨ ਨਹੀਂ ਸੀ ਕਰ ਸਕਿਆ
ਜੀ,
ਉੱਥੇ ਕੈਡਨਸ਼ਿਪ ਵਗੈਰਾ ਕੀਤੀ ਸੀ ਪਰ ਉੱਥੇ ਜੁਆਇਨ ਨਹੀਂ ਸੀ ਕਰ ਸਕੇ, ਫਿਰ ਮੇਰਾ ਇੱਧਰ ਨੂੰ ਆਉਣ ਦਾ ਸਬੱਬ ਬਣਿਆ ਜਦੋਂ PR ਹੋ ਗਏ, ਤੇ ਫਿਰ ਯਾਰ ਦੋਸਤ ਨੇ ਦੱਸਿਆ ਕਿ ਭਾਈ ਇੱਥੇ ਕਰ ਸਕਦੇ ਆ, ਤੁਸੀਂ ਅਪਲਾਈ ਕਰ ਸਕਦੇ ਹੋ, ਜਦੋਂ ਅਪਲਾਈ ਕੀਤਾ ਸਿਟੀਜ਼ਨ ਹੋ ਗਏ, ਪਤਾ ਕੀਤਾ ਵੀ ਹਾਂ ਬਈ ਤੁਹਾਡਾ ਫਿਰ ਸਵਾਲ ਇਸ ਪਾਸੇ ਤੌਰ ਤੇ, ਤੇ ਬਹੁਤ 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 ਵਧੀਆ ਸਫ਼ਰ ਚੱਲਿਆ, ਗੁਰੂ ਸਾਹਿਬ ਦਾ ਸ਼ੁਕਰ ਹੈ ਲਾਸਟ 12 ਸਾਲਾਂ ਦੇ ਵਿੱਚ ਬਹੁਤ ਕਿਰਪਾ।
ਤੇ ਇੱਥੇ ਤੁਹਾਡਾ ਨਿੱਜੀ ਤਜਰਬਾ ਕਿਵੇਂ ਦਾ ਰਿਹਾ ਆਸਟ੍ਰੇਲੀਅਨ ਆਰਮੀ ਦੇ ਵਿੱਚ ਸੇਵਾਵਾਂ ਨਿਭਾਉਣ ਦਾ ਜਾਂ ਇਥੋਂ ਦਾ ਜਿਹੜਾ ਸਾਰਾ ਐਟਮੋਸਫੇਅਰ ਆਲੇ ਦੁਆਲੇ ਦਾ ਹਨਾ ਦੇਖ ਕੇ ਉਹ ਜੀ
ਬਹੁਤ ਬਹੁਤ ਕਿਰਪਾ ਰਹੀ ਹਰ ਥਾਂ ਤੇ ਗੁਰੂ ਸਾਹਿਬ ਆਪ ਸਹਾਈ ਹੋਏ ਆ
ਜੀ
ਤੇ ਸਭ ਤੋਂ ਵੱਡੀ ਗੱਲ ਕਿ ਲੋਕੀ ਕਈ ਕਹਿੰਦੇ ਕਿ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਵੇ ਜਾਂ ਰੇਸਿਜ਼ਮ ਨਾ ਹੋਵੇ ਕਈ ਜ਼ਿਆਦਾਤਰ ਇਹ ਗੱਲਾਂ ਮਨ ਦੇ ਵਿੱਚ ਆਉਂਦੀਆਂ ਨੇ
ਜੀ ਜੀ
ਤੇ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਹੈਗੀ ਕਿ ਜੇ ਕੋਈ ਇੰਡੀਵਿਜੁਅਲ ਲੈਵਲ ਤੇ ਆਪਣੇ ਲੈਵਲ ਦੇ ਉੱਤੇ ਕਰੇ ਤੇ ਤੁਸੀਂ ਕਿਸੇ ਦਾ ਹੱਥ ਨਹੀਂ ਫੜ ਸਕਦੇ ਹੈਗੇ ਕਿਸੇ ਦੇ ਮਨ ਦੇ ਵਿੱਚ ਕੋਈ ਤੁਹਾਡੇ ਮਨ ਲਈ ਕੋਈ ਗਲਤ ਵਿਚਾਰ ਹੋਵੇ ਆ ਠੀਕ ਹੈ ਕਿ ਨਹੀਂ ਪਰ ਤਾਂ ਵੀ ਸਿਸਟਮ ਪਰ ਜਿਹੜਾ ਸਿਸਟਮ ਆ ਸਿਸਟਮ ਤੁਹਾਨੂੰ ਸਪੋਰਟ ਕਰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਰਾਈਟਸ ਕੀ ਨੇ ਤੇ ਸਿਸਟਮ ਤੁਹਾਨੂੰ ਕਿੱਦਾਂ ਸਪੋਰਟ ਕਰਦਾ ਹੁਣ ਮੇਰਾ ਸਫ਼ਰ ਬਹੁਤ ਵਧੀਆ ਰਿਹਾ ਤੇ ਨਾਲੇ ਮੈਂ ਹੁਣ ਕਿੱਦਾਂ ਕਹਿ ਸਕਦਾ ਕਿ ਭਾਈ 2019 ਦੇ ਵਿੱਚ ਸਾਡੀ ਜਿਹੜੀ ਮੈਂ ਉਸ ਵੇਲੇ 13 ਕੋਮਬੈਟ ਸਰਵਿਸ ਸਪੋਰਟ ਬਟਾਲੀਅਨ ਦੇ ਵਿੱਚ ਮੈਂ ਪੋਸਟਡ ਸੀਗਾ ਜੀ ਤੇ 2019 ਦਾ ਬੈਸਟ ਪਰਫਾਰਮਿੰਗ ਸੋਲਜਰ ਜਾਂ ਐਨਸੀਓ ਜੂਨੀਅਰ ਐਨਸੀਓ ਉਹਦਾ ਅਵਾਰਡ ਮੈਨੂੰ ਤੇ ਫਿਰ ਇਸ ਸਾਲ ਮੈਨੂੰ 2023 ਦੀ ਬੈਸਟ ਪਰਫਾਰਮੈਂਸ ਕਰਕੇ 2024 ਦਾ ਆਸਟ੍ਰੇਲੀਆ ਡੇ ਅਚੀਵਮੈਂਟ ਅਵਾਰਡ ਸਾਡੀ ਰੈਜੀਮੈਂਟ ਮੈਂ ਹੁਣ ਵੈਸਟਰਨ ਆਸਟ੍ਰੇਲੀਅਨ ਯੂਨੀਵਰਸਿਟੀ ਰੈਜੀਮੈਂਟ ਪੋਸਟਡ ਹੈ ਸੋ ਸਾਰੀ ਰੈਜੀਮੈਂਟ ਦੇ ਵਿੱਚ ਇੰਨੇ ਬੰਦਿਆਂ ਦੇ ਵਿੱਚੋਂ ਜੇ ਇੱਕ ਦਸਤਾਰ ਵਾਲੇ ਚੁਣੇ ਆ ਤੇ ਫਿਰ ਮੈਂ ਜੇ ਇੰਨੀ ਗੱਲ ਕਹਾਂ ਕਿ ਭਾਈ ਮੈਂ ਇੱਥੇ ਰੇਸਿਜ਼ਮ ਆ ਜਾਂ ਡਿਸਕ੍ਰਿਮੀਨੇਸ਼ਨ ਹੈਗੀ ਆ ਤੇ ਫਿਰ ਤਾਂ ਲੂਣ ਹਰਾਮੀ ਵਾਲੀ ਗੱਲ ਹੋ ਜਾਂਦੀ ਹੈ ਤੇ ਇਸ ਕਰਕੇ ਮੈਂ ਨਹੀਂ ਕਹਿ ਸਕਦਾ ਕਿ ਕੋਈ ਏਦਾਂ ਦੀ ਗੱਲ ਹੋਵੇ ਹਾਂ ਕਿਸੇ ਦੀ ਪਰਸਨਲ ਲੈਵਲ ਉੱਤੇ ਕੋਈ ਹੋਵੇ ਤੇ ਉਹਦਾ ਕਿਸੇ ਨੂੰ ਬੰਦਾ ਰੋਕ ਨਹੀਂ ਸਕਦਾ ਹੈਗਾ
ਜੀ
ਕਿਸੇ ਨੂੰ ਕੋਈ ਪਰਸਨਲ ਲੈਵਲ ਤੇ ਕਿਸੇ ਤੋਂ ਪ੍ਰੋਬਲਮ ਹੋਵੇ ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਸਿਸਟਮ ਹੈਗਾ ਸਿਸਟਮ ਤੁਹਾਡੇ ਖਿਲਾਫ ਜਾਂਦਾ ਸਿਸਟਮ ਤੁਹਾਨੂੰ ਪੂਰਾ ਸਪੋਰਟ ਕਰਦਾ
ਠੀਕ ਹੈ ਜੀ ਠੀਕ ਹੈ ਜੀ ਤੇ ਮੈਂ ਫਿਰ ਐਨਜ਼ੈਕ ਡੇ ਤੇ ਆਉਣਾ ਹੈ ਐਨਜ਼ੈਕ ਡੇ ਦੀਆਂ ਹੁਣ ਤਿਆਰੀਆਂ ਚੱਲ ਰਹੀਆਂ ਹੋਣਗੀਆਂ ਕਿਉਂਕਿ ਕੁਝ ਹੀ ਇੱਕ ਅੱਧੇ ਦਿਨ ਦਾ ਸਮਾਂ ਵਿੱਚ ਬਾਕੀ ਰਹਿ ਗਿਆ ਨਾ ਸਾਰੀ ਪਰੇਡ ਨੂੰ ਲੈ ਕੇ ਪੂਰੀ ਤਿਆਰੀ ਚੱਲ ਰਹੀ ਹੈ
ਹਾਂਜੀ 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 ਆਪਾਂ ਕੱਲ ਵੀ ਰਿਹਰਸਲ ਤੇ ਗਏ ਸੀਗੇ ਲਾਸਟ ਵੀਕ ਨੂੰ ਇੱਥੇ ਰਗਬੀ ਦਾ ਮੈਚ ਹੈਗਾ ਸੀਗਾ HBF ਪਾਰਕ ਸਟੇਡੀਅਮ ਦੇ ਵਿੱਚ ਤੇ ਉਹਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਪਰੇਡ ਕਰਨ ਦਾ ਉੱਥੇ ਹੁੰਦਾ ਵੀ ਜਦੋਂ ਵੀ ਗੇਮ ਤੋਂ ਪਹਿਲਾਂ ਨਾ ਜਦੋਂ ਐਨਜ਼ੈਕ ਡੇ ਦੇ ਦੇ ਲਾਗੇ ਗੇਮ ਹੁੰਦੀ ਹੈ ਗੇਮ ਦੇ ਵਿੱਚ ਗੇਮ ਤੋਂ ਲਾਈਕ 10 ਮਿੰਟ ਪਹਿਲਾਂ ਜਿਹੜੀ ਆਰਮੀ ਯੂਨਿਟ ਹੈਗੀ ਆ ਉਹ ਜਾ ਕੇ ਤੇ ਪਰੇਡ ਕਰਦੀ ਆ ਉਹਦੇ ਵਿੱਚ ਸ਼ਹੀਦਾਂ ਦੀ ਯਾਦ ਕਰੀਦਾ ਉਹ ਵੀ ਐਨਜ਼ੈਕ ਡੇ ਦੇ ਕਰਕੇ ਹੀ ਹੁੰਦੀ ਆ ਤੇ ਉਹਦੇ ਵਿੱਚ ਮੌਕਾ ਮਿਲਿਆ ਪਹਿਲੀ ਵਾਰੀ ਜਿੱਦਾਂ ਦਸਤਾਰ ਵਾਲਾ ਕੋਈ ਸਟੇਡੀਅਮ ਦੇ ਵਿਚਕਾਰ ਉੱਥੇ 15,000-20,000 ਜਣਾ ਵੇਖਣ ਵਾਲਾ ਹੋਵੇ ਤੇ ਵਿਚਕਾਰ ਇੱਕ ਦਸਤਾਰ ਵਾਲਾ ਪ੍ਰੈਜੈਂਟ ਕਰਦੇ ਸੋ ਗੁਰੂ ਸਾਹਿਬ ਨੇ ਮਾਣ ਬਖਸ਼ਿਸ਼ ਕੀਤਾ ਬਹੁਤ ਬਹੁਤ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਦਾ
ਤੇ ਜਾਂਦੇ ਜਾਂਦੇ ਮਨਪ੍ਰੀਤ ਜੀ ਜਿਹੜੇ ਹੋਰ ਭਾਰਤੀ ਮੂਲ ਦੇ ਜਿਹੜੇ ਆਪਣੇ ਭਾਈ ਭੈਣ ਹੈਗੇ ਨੇ ਜਿਹੜੇ ਆਰਮੀ ਦਾ ਹਿੱਸਾ ਬਣਨਾ ਚਾਹੁੰਦੇ ਨੇ ਜੁਆਇਨ ਕਰਨਾ ਚਾਹੁੰਦੇ ਨੇ ਜਾਂ ਕਈਆਂ ਦੀਆਂ ਕੁਝ ਸ਼ੰਕਾਵਾਂ ਵੀ ਹੁੰਦੀਆਂ ਨੇ ਉਹਨਾਂ ਨੂੰ ਕੁਝ ਜਾਂਦੇ ਜਾਂਦੇ ਕੀ ਸਾਡੇ ਰਾਹੀਂ ਸੁਨੇਹਾ ਦੇਣਾ ਚਾਹੁੰਦੇ
ਮੈਨੂੰ ਬਹੁਤ ਫੋਨ ਆਏ ਕਿਉਂਕਿ ਜਦੋਂ ਡਬਲਯੂ ਮੈਂ ਜੁਆਇਨ ਕੀਤਾ ਸੀ ਡਬਲਯੂ ਦੇ ਵਿੱਚ ਮੈਂ ਪਹਿਲਾਂ ਦਸਤਾਰ ਵਾਲੀ ਦਸਤਾਰ ਧਾਰੀ ਸਿੱਖ ਸੀਗਾ ਤੇ ਉਸ ਵੇਲੇ ਜਦੋਂ SBS ਤੇ ਇੰਟਰਵਿਊ ਹੋਇਆ ਮੇਰਾ 2015 ਦੇ ਵਿੱਚ ਫਸਟ ਟਾਈਮ ਉਸ ਤੋਂ ਬਾਅਦ ਮੈਨੂੰ ਬਹੁਤ ਸੋਸ਼ਲ ਮੀਡੀਆ ਤੋਂ ਵੀ ਅਪਰੋਚ ਕਈਆਂ ਨੇ ਕੀਤਾ ਤੇ ਮੈਨੂੰ ਫੋਨ ਬੜੇ ਆਏ ਸਾਰਿਆਂ ਨੂੰ ਹਲੇ ਵੀ ਕਈ ਲੋਕ ਸਰਵ ਕਰਦੇ ਆ ਕਾਫੀ ਜਣੇ ਸਰਵ ਕਰਦੇ ਆ ਜਿਹਨਾਂ ਨੂੰ ਉਸ ਵੇਲੇ ਸਾਰਾ ਗਾਈਡ ਕੀਤਾ ਤੇ ਅਜੇ ਵੀ ਫੋਨ ਆਉਂਦੇ ਆ ਜਿਹਨਾਂ ਨੂੰ ਕੋਈ ਵੀ ਗਾਈਡੈਂਸ ਦੀ ਲੋੜ ਹੁੰਦੀ ਆ ਉਹਨਾਂ ਦੱਸੀ ਜਾਂਦੇ ਕਿ ਭਾਈ ਆਹ ਪ੍ਰੋਸੀਜਰ ਆ ਏਦਾਂ ਕਰਕੇ ਤੁਸੀਂ ਜੁਆਇਨ ਕਰੋ ਏਦਾਂ ਤੁਸੀਂ ਸਰਵ ਕਰੋ ਭਾਈ ਚੰਗੀ ਜੋਬ ਆ ਤੇ ਤੁਹਾਨੂੰ ਰਿਸਪੈਕਟ ਮਿਲਦੀ ਆ ਸਭ ਤੋਂ ਵੱਡੀ ਗੱਲ ਆ ਤੇ ਈਵਨ ਮੈਨੂੰ ਇੱਕ ਵਾਰ ਮੈਂ 2018 ਦੇ ਵਿੱਚ ਮੈਂ ਨਿਊਜ਼ੀਲੈਂਡ ਗਿਆ ਸੀਗਾ ਨਿਊਜ਼ੀਲੈਂਡ ਦੇ ਵਿੱਚ ਆਪਣੇ ਪਰਮਿੰਦਰ ਵੀਰ ਜੀ ਨੇ ਉੱਥੇ ਉਹਨਾਂ ਨੇ ਉਹ ਵੀ ਰੇਡੀਓ ਸਟੇਸ਼ਨ ਚਲਾਉਂਦੇ ਉਹਨਾਂ ਨੇ ਵੀ ਕੀਤਾ ਇੰਟਰਵਿਊ ਤੇ ਮੈਨੂੰ ਇੱਕ ਵਾਰ ਨਿਊਜ਼ੀਲੈਂਡ ਤੋਂ ਫੋਨ ਆ ਗਿਆ ਉਹਨੇ ਮੈਨੂੰ ਸੋਸ਼ਲ ਮੀਡੀਆ ਤੋਂ ਅਪਰੋਚ ਕਰਕੇ ਤੇ ਫੋਨ ਕੀਤਾ ਉਸ ਤੋਂ ਬਾਅਦ ਤੇ ਉਹ ਮੈਨੂੰ ਕਹਿੰਦੇ ਕਿ ਭਾਈ ਸਾਹਿਬ ਜੀ ਜੇ ਮੈਂ ਆਸਟ੍ਰੇਲੀਆ ਆ ਕੇ ਜੁਆਇਨ ਕਰ ਤਾਂ ਵੀ ਇਹਨਾਂ ਤੱਕ ਹੈਗਾ ਕਿ ਲੋਕੀ ਕਰਨਾ ਚਾਹੁੰਦੇ ਹੈਗੇ ਆ ਪਰ ਉਹ ਕਈ ਵਾਰ ਕਹਿੰਦੇ ਇਹਨਾਂ ਚੱਕਰਾਂ ਦੇ ਵਿੱਚ ਰੁਕ ਜਾਂਦੇ ਆ ਕਿ ਪਤਾ ਨੀ ਸਾਡੇ ਨਾਲ ਪਹਿਲਾਂ ਤੇ ਪ੍ਰੋਸੀਜਰ ਦਾ ਉਹਨਾਂ ਨੂੰ ਪਤਾ ਨੀ ਲੱਗਦੀ ਪਤਾ ਨੀ ਲੱਗਦਾ ਕਿ ਪ੍ਰੋਸੀਜਰ ਕੀ ਵੀ ਹੋਊਗਾ ਤੇ ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਗਾਈਡ ਕਰੀਦਾ ਤੇ ਉਹਨਾਂ ਐਪਰੀਸ਼ੀਏਟ ਕਰੀਦਾ ਕਿ ਭਾਈ ਸਾਹਿਬ ਜੀ ਆਓ ਕਰੋ ਜੁਆਇਨ ਕੇ ਜਿੰਨੇ ਜ਼ਿਆਦਾ ਨੰਬਰ ਹੋਵਾਂਗੇ ਅਸੀਂ ਕੱਲ ਨੂੰ ਕੋਈ ਰੂਲ ਚੇਂਜ ਕਰਵਾਉਣਾ ਆਪਣੇ ਸਿੱਖ ਰਵਾਇਤਾਂ ਦੇ ਅਕੋਰਡਿੰਗਲੀ ਸੋ ਜਿੰਨੇ ਜ਼ਿਆਦਾ ਨੰਬਰ ਹੋਊਗਾ ਤੇ ਆਪਾਂ ਉਹਨਾਂ ਨੂੰ ਕਹਿ ਸਕਦੇ ਹੈਗੇ ਕਿ ਭਾਈ ਆਓ ਤੇ ਅਸੀਂ ਵੇਖੋ ਇੰਨੇ ਇੰਨੇ ਦਸਤਾਰ ਵਾਲੀ ਹੈਗੇ ਆ
ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਸਾਡੇ ਨਾਲ ਗੱਲ ਕਰਨ ਦੇ ਵਾਸਤੇ
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।